ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਸਿੱਖਾਂ ਦੇ ਇਹ ਕਥਾ ਦੇ ਬਹੁਤ ਹੀ ਰਸਦਾਇਕ ਪ੍ਰਸੰਗਾਂ ਦੀ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਜਿਨ੍ਹਾਂ ਸੰਗਤਾਂ ਨੇ ਇਹ ਕਥਾ ਸੁਣੀ ਹੈ ਉਹਨਾਂ ਨੂੰ ਗਿਆਤ ਹੈ ਕਿ ਕਿੰਨਾ ਆਨੰਦਮੈ ਉਪਦੇਸ਼ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰਕੇ ਨਿਵਾਜ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਸਮੁੰਦਾ ਨਾਮ ਦੇ ਸਿੱਖ ਆਏ ਹੈ। ਉਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਕੁਝ ਬੇਨਤੀਆਂ ਕਰ ਰਹੇ ਹਨ। ਗੁਰਮੁਖਾਂ ਦੇ ਔਰ ਮਨਮੁਖਾਂ ਦੇ ਇਹ ਲੱਛਣ ਸਤਿਗੁਰੂ ਜੀ ਤੋਂ ਪੁੱਛ ਰਹੇ ਹਨ ਕਿ ਗੁਰਮੁਖ ਕਿਹੋ ਜਿਹਾ ਹੁੰਦਾ ਹੈ, ਮਨਮੁਖ ਕੈਸੀ ਬਿਰਤੀ ਦਾ ਮਾਲਕ ਹੁੰਦਾ ਹੈ, ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਤਾਂ ਸਾਧ ਸੰਗਤ ਜੀ, ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਹੀ ਰਸਦਾਇਕ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਇਹ ਬਹੁਤ ਹੀ ਸੁੰਦਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸਮੁੰਦਾ ਇੱਕ ਚੱਲ ਆਇਓ।
ਇੱਕ ਸਮੁੰਦਾ ਨਾਮ ਦਾ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕੇ ਆਇਆ ਹੈ।
ਸ੍ਰੀ ਅਰਜਨ ਕੋ ਸੀਸ ਨਿਵਾਇਓ।
ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਮਸਤਕ ਧਰਤੀ ਨੂੰ ਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ।
ਬੈਠ ਨਿਕਟ ਮੁਖ ਬਾਕ ਬਖਾਨੇ।
ਨੇੜੇ ਹੋ ਕੇ ਸਤਿਗੁਰਾਂ ਨੂੰ ਹੱਥ ਜੋੜ ਕੇ ਭਾਈ ਸਮੁੰਦੇ ਨੇ ਬੇਨਤੀ ਕੀਤੀ ਹੈ।
ਗੁਰੂ ਗਰੀਬ ਨਿਵਾਜ ਸੁਜਾਨੇ।
ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੇ ਸੁਜਾਨ ਸਤਿਗੁਰੂ ਜੀ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਮੇਰੇ ਮਨ ਦੀ ਇੱਕ ਇੱਛਾ ਹੈ, ਇੱਕ ਸਵਾਲ ਹੈ ਮੇਰੇ ਮਨ ਵਿੱਚ, ਉਹ ਆਪ ਕਿਰਪਾ ਕਰਕੇ ਦੱਸਣਾ ਕਰੋ।
ਸਨਮੁਖ ਬੇਮੁਖ ਕਹੀ ਹੈ ਕੌਣ।
ਸੁਣਿਆ ਬੜਾ, ਆਪਾਂ ਵੀ ਸੁਣਦੇ ਹਾਂ, ਫਲਾਨਾ ਸਿੱਖ ਸਨਮੁਖ ਹੈ, ਫਲਾਨਾ ਗੁਰਮੁਖ ਹੈ, ਫਲਾਨਾ ਬੜਾ ਹੀ ਮਨਮੁਖ ਹੈ, ਫਲਾਨਾ ਬਹੁਤਾ ਹੀ ਬੇਮੁਖ ਹੈ। ਇਹ ਆਪਾਂ ਸੁਣਦੇ ਹਾਂ ਪਰ ਆਪਾਂ ਨੂੰ ਪਤਾ ਨਹੀਂ ਸਨਮੁਖ ਅਤੇ ਬੇਮੁਖ ਕਿਹਨੂੰ ਕਹੀਦਾ ਹੈ। ਇਹ ਭਾਈ ਸਮੁੰਦੇ ਨੇ ਵੀ ਪੁੱਛਿਆ, ਸੱਚੇ ਪਾਤਸ਼ਾਹ ਸਨਮੁਖ ਕਿਹਨਾਂ ਨੂੰ ਕਹੀਦਾ ਹੈ, ਸਨਮੁਖ ਸਿੱਖ ਕਿਹੋ ਜਿਹੇ ਹੁੰਦੇ ਹੈ ਅਤੇ ਬੇਮੁਖ ਲੋਕ ਜਿਹੜੇ ਆ ਉਹ ਕਿਹੋ ਜਿਹੇ ਹੁੰਦੇ ਹਨ।
ਆਪ ਬਖਾਨਾ ਲੱਛਣ ਦੌਨ।
ਦੋਨਾਂ ਦੇ ਲੱਛਣ ਆਪਾਂ ਕਹਿ ਨਹੀਂ ਦਿੰਦੇ, ਫਲਾਣੇ ਬੰਦੇ ਦੇ ਲੱਛਣਾਂ ਤੋਂ ਉਹਦੀ ਕਰਤੂਤ ਦਾ ਪਤਾ ਲੱਗ ਜਾਂਦਾ ਵੀ ਉਹ ਇਹੋ ਜਿਹੇ ਹਰਕਤਾਂ ਕਰਦਾ, ਇਹੋ ਜਿਹੇ ਉਹਦੇ ਵਿੱਚ ਸੁਭਾਵਿਕ ਉਹਦੀਆਂ ਸੋਚਾਂ, ਉਹਦੀ ਚਾਲ, ਉਹਦੀ ਵਿਚਾਰ ਹੈ। ਇਸ ਕਰਕੇ ਲੱਛਣ ਹੁੰਦੇ ਆ, ਬੰਦੇ ਦੇ ਲੱਛਣਾਂ ਤੋਂ ਚੰਗੇ ਮੰਦੇ ਦਾ ਗਿਆਨ ਹੋ ਜਾਂਦਾ ਜਾਂ ਸੌਖਾ ਸਮਝ ਵਿੱਚ ਆਉਣ ਲਈ ਕਿ ਬੰਦੇ ਦੀਆਂ ਆਦਤਾਂ ਬੰਦੇ ਦੇ ਰੂਪ ਦਾ ਬਿਆਨ ਕਰ ਦਿੰਦੀਆਂ, ਬੰਦੇ ਦੀ ਸ਼ਖਸੀਅਤ ਨੂੰ ਦੱਸ ਦਿੰਦੀਆਂ ਕਿ ਬੰਦਾ ਕਿਹੋ ਜਿਹੀ ਕਰਤੂਤ ਦਾ, ਕਿਹੋ ਜਿਹੀ ਕਰਨੀ ਦਾ ਮਾਲਕ ਹੈ। ਇਸ ਕਰਕੇ ਆਦਤਾਂ ਤੋਂ ਪਤਾ ਲੱਗ ਜਾਂਦਾ। ਇਹ ਸਿੱਖ ਭਾਈ ਸਮੁੰਦਾ ਜੀ ਵੀ ਪੁੱਛਦੇ ਆ, ਮਹਾਰਾਜ ਜਿਹੜੇ ਮਨਮੁਖ ਹੈ ਉਹ ਵੀ, ਜਿਹੜੇ ਸਨਮੁਖ ਹੈ ਉਹ ਵੀ, ਉਹਨਾਂ ਦੇ ਲੱਛਣ, ਉਹਨਾਂ ਦੀਆਂ ਜੋ ਮਹਾਰਾਜ ਸੁਭਾਵਿਕ ਕਰਨੀ ਹੈ ਉਹ ਆਪ ਕਿਰਪਾ ਕਰਕੇ ਦੱਸਣਾ ਕਰੋ।
ਜਿਸ ਤੇ ਮੈਂ ਜਾਣੋ ਮਨ ਮਾਹੀ।
ਇਸ ਕਰਕੇ ਮੈਂ ਮਨ ਵਿੱਚ ਜਾਣ ਕੇ ਸਮਝ ਕੇ ਚੰਗੀ ਤਰ੍ਹਾਂ
ਸਨਮੁਖ ਬਣਾ ਬੇਮੁਖ ਹੋਏ ਨਾਹੀਂ।
ਮੈਂ ਸਨਮੁਖ ਬਣਾ ਬੇਮੁਖ ਨਾ ਬਣਾ। ਸੰਗਤ ਹੀ ਸਾਧ ਸੰਗਤ ਜੀ ਬੰਦੇ ਦੇ ਜੀਵਨ ਦੀ ਘਾੜਤ ਘੜਦੀ ਹੈ। ਪਾਪੀ ਬੰਦਾ ਸੰਗਤ ਕਰਨ ਲੱਗ ਜਾਏ ਉਹ ਚੰਗਾ ਬਣ ਜਾਂਦਾ, ਚੰਗਾ ਮਨੁੱਖ ਪਾਪੀਆਂ ਦੀ ਕੁਸੰਗਤ ਕਰਨ ਲੱਗ ਜਾਏ ਉਹ ਪਾਪੀ ਬਣ ਜਾਂਦਾ। ਇਸ ਕਰਕੇ ਮਹਾਰਾਜ ਮੈਂ ਸਨਮੁਖ ਬਣਨਾ ਚਾਹੁੰਦਾ, ਮੈਂ ਬੇਮੁੱਖ ਨਹੀਂ ਹੋਣਾ ਚਾਹੁੰਦਾ, ਤਾਂ ਕਰਕੇ ਮੈਨੂੰ ਦੱਸਣਾ ਕਰੋ ਬੇਮੁੱਖ ਕਿਹਨਾਂ ਨੂੰ ਕਹੀਦਾ ਹੈ, ਸਨਮੁਖ ਕੌਣ ਹੁੰਦੇ ਹਨ?
ਸੁਨ ਗੁਰ ਕਹਿਓ ਹੋਤ ਬੱਡ ਸ਼ਾਹੂ।
ਸੁਣ ਕੇ ਉੱਤਰ ਦਿੱਤਾ ਕਿ ਭਾਵੇਂ ਭਾਈ ਹੇ ਸਮੁੰਦੇ, ਜੇਕਰ ਕੋਈ ਵੱਡਾ ਸ਼ਾਹੂਕਾਰ ਹੋਵੇ, ਧਨੀ ਮਨੁੱਖ ਹੋਵੇ, ਪਦਾਰਥਾਂ ਦਾ ਮਾਲਕ ਹੋਵੇ,
ਕਾਰਜ ਕਰਨ ਪਠਾਵਹਿ ਕਾਹੂ।
ਆਪਣੇ ਨੌਕਰ ਨੂੰ ਕਿਸੇ ਕੰਮ ਕਰਨ ਵਾਸਤੇ ਭੇਜਣਾ ਕਰੇ ਕਿ ਬਈ ਆ ਕੰਮ ਹੈ, ਤੂੰ ਆ ਕਰਕੇ ਆਉਣਾ ਕਰ।
ਬੁੱਧ ਤੇ ਬਲ ਤੇ ਪ੍ਰੇਮ ਲਗਾਏ।
ਨੌਕਰ ਆਪਣੇ ਸ਼ਾਹੂਕਾਰ ਦਾ ਹੁਕਮ ਮੰਨ ਕੇ ਬੁੱਧੀ ਨਾਲ ਵੀ ਕਈ ਕੰਮ ਸਰੀਰ ਦੇ ਬਲ ਨਾਲ ਨਹੀਂ ਹੁੰਦੇ, ਤਾਕਤ ਨਾਲ, ਜ਼ੋਰ ਨਾਲ ਨਹੀਂ ਹੁੰਦੇ, ਕਈ ਕੰਮ ਸੰਗਤ ਦੀ ਸਿਆਣਪ ਨਾਲ ਹੀ ਹੁੰਦੇ ਹੈ ਅਤੇ ਕਈ ਕੰਮ ਸਰੀਰ ਦੇ ਜ਼ੋਰ ਨਾਲ ਵੀ ਕਰਨੇ ਪੈਂਦੇ ਹੈ। ਦੋਨੋਂ ਤਰ੍ਹਾਂ ਦੀ ਬੰਦੇ ਦੇ ਅੰਦਰ ਸ਼ਕਤੀ ਹੋਣੀ ਚਾਹੀਦੀ ਹੈ, ਬੁੱਧੀ ਦਾ ਬਲ ਵੀ, ਬੰਦਾ ਸਿਆਣਾ ਵੀ, ਸਮਝਵਾਨ ਵੀ, ਸੂਝਵਾਨ ਵੀ ਹੋਵੇ ਔਰ ਸਰੀਰ ਕਰਕੇ ਵੀ ਬਲੀ ਤਾਕਤਵਰ ਹੋਵੇ। ਤੋ ਸ਼ਾਹੂਕਾਰ ਆਪਣੇ ਨੌਕਰ ਨੂੰ ਭੇਜਦਾ ਵੀ ਆ ਫਲਾਨਾ ਕੰਮ ਕਰਕੇ ਆ। ਜਿਹੜਾ ਸਿਆਣਾ ਨੌਕਰ ਹੈ ਉਹ ਦੇਖਦਾ ਵੀ ਇੱਥੇ ਬੁੱਧੀ ਕਰਕੇ ਸਿਆਣਪ ਨਾਲ ਵੀ ਕੰਮ ਨਿਕਲ ਸਕਦਾ, ਉਹ ਸਿਆਣਪ ਦਾ ਬੁੱਧੀ ਦਾ ਬਲ ਵੀ ਲਾਉਂਦਾ, ਜ਼ੋਰ ਲਾਉਂਦਾ ਔਰ ਸਰੀਰ ਦਾ ਬਲ ਵੀ, ਸਰੀਰ ਦੀ ਤਾਕਤ ਵੀ ਲਾਉਂਦਾ, ਦੋਨੋਂ ਤਰ੍ਹਾਂ ਦਾ ਜ਼ੋਰ ਲਾ ਕੇ ਸਾਰਾ ਕੰਮ ਕਰਦਾ ਹੈ।
ਜੋ ਕਾਰਜ ਕੋ ਲੇਤ ਬਣਾਏ।
ਸਿਆਣੇ ਬੰਦੇ ਔਖੇ ਤੋਂ ਔਖੇ ਕੰਮ ਨੂੰ ਵੀ ਸੌਖਾ ਕਰ ਲੈਂਦੇ ਹੈ ਅਤੇ ਸਾਧ ਸੰਗਤ ਜੀ, ਮੂਰਖ ਬੰਦਾ ਮੰਦੀ ਮਤ ਵਾਲਾ ਔਖੇ ਕੰਮ ਨੂੰ ਤਾਂ ਉਹ ਤੋਂ ਹੋਣਾ ਹੀ ਕੀ ਆ, ਸੌਖਾ ਕੰਮ ਵੀ ਔਖਾ ਬਣਾ ਲੈਂਦਾ, ਕਰ ਹੀ ਨਹੀਂ ਪਾਉਂਦਾ। ਇਸ ਕਰਕੇ ਸਿਆਣਾ ਮਨੁੱਖ ਜਿਹੜਾ ਹੈ ਉਹ ਸਾਰੇ ਕਾਰਜ ਨੂੰ ਚੰਗੀ ਤਰ੍ਹਾਂ ਕਰਕੇ ਬਣਾ ਕੇ ਪੂਰਾ ਕਰ ਲੈਂਦਾ ਹੈ ਜੋ ਦੱਸਿਆ ਹੈ ਮਾਲਕ ਨੇ।
ਸੋ ਸਨਮੁਖ ਆਵਤ ਚੱਲ ਸ਼ਾਹੂ।
ਜਦੋਂ ਕੰਮ ਹੋ ਜਾਂਦਾ ਫਿਰ ਆਪਣੇ ਮਾਲਕ ਦੇ ਸਾਹਮਣੇ ਬੜੀ ਪ੍ਰਸੰਨਤਾ ਨਾਲ ਆਉਂਦਾ ਕਿ ਮੈਂ ਆਪਣੇ ਮਾਲਕ ਨੂੰ ਜਾ ਕੇ ਦੱਸਾਂ। ਬੜਾ ਖੁਸ਼ੀ ਖੁਸ਼ੀ ਚੱਲ ਕੇ ਆਉਂਦਾ ਕਿ ਹੇ ਮੇਰੇ ਮਾਲਕ, ਹੇ ਮੇਰੇ ਰੋਡੀ ਦਾਤੇ, ਜਿਸ ਕੰਮ ਮੈਨੂੰ ਤੁਸੀਂ ਭੇਜਿਆ ਸੀ ਡਿਊਟੀ ਲਾ ਕੇ, ਉਹ ਕੰਮ ਮੈਂ ਪੂਰਾ ਨੇਪਰੇ ਚਾੜ ਕੇ ਪੂਰਾ ਕਰਕੇ ਆਇਆ ਹਾਂ। ਉਹ ਬਿਲਕੁਲ ਸਾਹਮਣੇ ਆ ਕੇ ਆਪਣੇ ਮਾਲਕ ਦੇ ਮੱਥੇ ਲੱਗਦਾ, ਮਾਲਕ ਨੂੰ ਆ ਕੇ ਖੁਸ਼ਖਬਰੀ ਦਿੰਦਾ, ਮਾਲਕ ਵੀ ਸੁਣ ਕੇ ਬੜਾ ਖੁਸ਼ ਹੁੰਦਾ ਕਿ ਮੇਰੇ ਨੌਕਰ ਨੇ ਬੜੀ ਇਮਾਨਦਾਰੀ ਨਾਲ, ਬੜੀ ਮਿਹਨਤ ਮੁਸ਼ੱਕਤ ਅਤੇ ਸਿਆਣਪ ਨਾਲ ਜੋ ਡਿਊਟੀ ਲਾਈ ਸੀ, ਜੋ ਕੰਮ ਦੱਸਿਆ ਸੀ ਉਹ ਪੂਰਾ ਕਰਕੇ ਆਇਆ ਹੈ।
ਨਹੀਂ ਕਰਹਿ ਪੇ ਮੁਖ ਲਖ ਤਾਹੂੰ।
ਜਿਹੜਾ ਨਹੀਂ ਕਰਦਾ, ਮਾਲਕ ਨੇ ਡਿਊਟੀ ਲਾ ਤੀ, ਉਹ ਕਦੇ ਇੱਧਰ ਨੂੰ ਟਲੇਗਾ, ਕਦੇ ਉੱਧਰ ਨੂੰ ਜਾਏਗਾ, ਮਾਲਕ ਦੇ ਮੱਥੇ ਨਹੀਂ ਲੱਗ ਸਕਦਾ, ਸ਼ਰਮਿੰਦਾ ਹੋਣਾ ਪੈਂਦਾ। ਕਿਉਂ? ਕੰਮ ਹੀ ਨਹੀਂ ਕਰਕੇ ਆਇਆ, ਮਾਲਕ ਦੇ ਮੱਥੇ ਕਿਹੜੀ ਗੱਲ ਨਾਲ ਲੱਗੇਗਾ? ਜਿਹੜਾ ਕੰਮ ਨਹੀਂ ਕਰਕੇ ਆਇਆ, ਪੂਰੀ ਡਿਊਟੀ ਨਹੀਂ ਨਿਭਾਈ, ਉਹ ਮਾਲਕ ਦੇ ਸਾਹਮਣੇ ਨਹੀਂ ਆ ਕੇ ਖੜ ਸਕਦਾ, ਉਹਨੂੰ ਫਿਰ ਪਾਸੇ ਹੋਣਾ ਪੈਂਦਾ, ਸ਼ਰਮਿੰਦਗੀ ਝੱਲਣੀ ਪੈਂਦੀ ਹੈ, ਆਪਣੇ ਮਾਲਕ ਤੋਂ ਬੇਮੁਖ ਹੋਣਾ ਪੈਂਦਾ, ਮਾਲਕ ਦੇ ਸਾਹਮਣੇ ਨਹੀਂ ਹੋ ਸਕਦਾ।
ਵਾਹਿਗੁਰੂ ਤਿਮ ਪਟਿਓ ਨਰਨ ਕੋ।
ਮਹਾਰਾਜ ਜੀ ਨੇ ਇਹ ਦ੍ਰਿਸ਼ਟਾਂਤ ਦਿੱਤਾ, ਹੁਣ ਦਾ ਦ੍ਰਿਸ਼ਟਾਂਤ ਦੇ ਰਹੇ ਕਿ ਪਰਮੇਸ਼ੁਰ ਨੇ ਵੀ, ਪਰਮੇਸ਼ੁਰ ਅਕਾਲ ਪੁਰਖ ਸ਼ਾਹੂਕਾਰ ਹੈ, ਉਸ ਨੇ ਇਹਨਾਂ ਮਨੁੱਖਾਂ ਨੂੰ ਸੰਸਾਰ ਦੇ ਉੱਤੇ ਇੱਕ ਡਿਊਟੀ ਲਾ ਕੇ ਭੇਜਿਆ ਹੈ।
ਨਾਮਦਾਨ ਇਸ਼ਨਾਨ ਕਰਨ ਕੋ।
ਇਹਨਾਂ ਬੰਦਿਆਂ ਦੀ, ਇਹਨਾਂ ਮਨੁੱਖਾਂ ਦੀ ਕੀ ਡਿਊਟੀ ਹੈ? ਨਾਮ ਜਪਣਾ ਔਰ ਦਾਨ ਕਰਨਾ ਅਤੇ ਇਸ਼ਨਾਨ ਕਰਨਾ। ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਨਾਮ ਜਪਣਾ, ਫਿਰ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਕੇ ਦਾਨ ਦੇਣਾ, ਦਸਵੰਧ ਗੁਰੂ ਦੇ ਨਿਮਿਤ ਦੇਣਾ। ਇਹ ਤਿੰਨ ਡਿਊਟੀਆਂ ਵਾਹਿਗੁਰੂ ਸ਼ਾਹੂਕਾਰ ਨੇ ਇਸ ਬੰਦੇ ਦੀਆਂ, ਇਸ ਮਨੁੱਖ ਦੀਆਂ ਲਾ ਕਰਕੇ ਇਹਨੂੰ ਮਾਤ ਲੋਕ 'ਤੇ ਭੇਜਿਆ। ਹੁਣ ਜੇ ਉਹਦੀ ਡਿਊਟੀ ਲੱਗੀ ਆ, ਉਹਨੂੰ ਪਤਾ ਹੀ ਨਹੀਂ ਮੇਰੀ ਡਿਊਟੀ ਕੀ ਲੱਗੀ ਹੈ, ਮੇਰੇ ਜਿੰਮੇ ਕੰਮ ਕੀ ਲੱਗਾ, ਉਹਦੇ ਲਈ ਫਿਰ ਗੁਰੂ ਦੀ ਸ਼ਰਨ ਵਿੱਚ ਆਉਣਾ ਹੁੰਦਾ। ਜਿਵੇਂ ਆਪਾਂ ਸੰਗਤ ਵਿੱਚ ਆਏ ਹਾਂ ਨਾ, ਗੁਰੂ ਸਾਹਿਬ ਅਤੇ ਸੰਗਤ ਦੱਸਦੀ ਹੈ ਕਿ ਭਾਈ ਤੂੰ ਕਿਸ ਕੰਮ ਆਇਆ, ਕਿਹੜੀ ਤੇਰੀ ਡਿਊਟੀ ਲੱਗੀ ਹੈ, ਕਿਹੜੇ ਕਿਹੜੇ ਕੰਮ ਤੂੰ ਕਰਨੇ। ਉਹ ਸੁਣ ਕੇ ਸੰਗਤ ਵਿੱਚੋਂ ਗੁਰੂ ਦਾ ਉਪਦੇਸ਼, ਫਿਰ ਮਨੁੱਖ ਇਹਨਾਂ ਬਚਨਾਂ ਨੂੰ ਜਦੋਂ ਜੀਵਨ ਵਿੱਚ ਪੂਰਾ ਕਰਦਾ ਹੈ,
ਪਾਛਲ ਰਾਤ ਨੀਂਦ ਕੋ ਤਿਆਗੇ,
ਪਿਛਲੀ ਰਹਿ ਰਾਤ ਅੰਮ੍ਰਿਤ ਵੇਲੇ 3 ਵਜੇ ਤੋਂ ਬਾਅਦ, ਜਿਹੜਾ ਪਿਛਲੀ ਰਾਤ ਅੰਮ੍ਰਿਤ ਵੇਲੇ ਦੀ ਰਾਤ, ਪਿਛਲਾ ਪਹਿਰ ਕਹਿ ਲਓ, 8 ਪਹਿਰਾਂ ਦਾ ਪਿਛਲਾ ਪਹਿਰ, ਇਉਂ ਸੂਰ ਚੜ੍ਹਨ ਤੋਂ ਫਿਰ ਦਿਨ ਦਾ ਅਗਲਾ ਪਹਿਰ ਸ਼ੁਰੂ ਹੋ ਜਾਂਦਾ। ਇਹ ਪਿਛਲੀ ਰਾਤ ਨੀਂਦ ਨੂੰ ਤਿਆਗ ਕੇ, ਨੀਂਦਰਾ ਨੂੰ ਛੱਡ ਕੇ,
ਗਰਹ ਸੋਚ ਮੱਜਨ ਅਨੁਰਾਗੇ,
ਸਰੀਰ ਦੀ ਕਿਰਿਆ ਕਰਦਾ, ਫਿਰ ਬੜੇ ਪ੍ਰੇਮ ਨਾਲ ਮੱਜਨ ਇਸ਼ਨਾਨ ਕਰਦਾ ਹੈ,
ਅੰਮ੍ਰਿਤ ਵੇਲੇ ਨਿਤ ਸਤਨਾਮ,
ਇਸ਼ਨਾਨ ਕਰਕੇ ਨਿਤਾ ਪ੍ਰਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ, ਗੁਰਬਾਣੀ ਪੜ੍ਹਦਾ ਹੈ ਨਿਤਾ ਨੇਮ,
ਸਿਮਰੈ ਪ੍ਰੀਤ ਧਰੈ ਨਿਸ਼ਕਾਮ,
ਜਿਹੜਾ ਨਾਮ ਜਪਦਾ ਬਾਣੀ ਪੜ੍ਹਦਾ ਉਹ ਨਿਸ਼ਕਾਮ ਹੋ ਕੇ, ਮਨ ਵਿੱਚ ਕੋਈ ਇੱਛਾ ਨਹੀਂ ਕਰਦਾ, ਕੇਵਲ ਪ੍ਰੀਤੀ, ਜਿਹਦੇ ਨਾਲ ਪਿਆਰ ਹੁੰਦਾ ਨਾ ਸੰਗਤ ਜੀ, ਉਹਦੇ ਨਾਲ ਕੋਈ ਮਤਲਬ ਦੀ ਸਾਂਝ ਨਹੀਂ ਹੁੰਦੀ, ਬੰਦਾ ਉਹਦੇ ਨਾਲ ਕਦੇ ਕੋਈ ਮਤਲਬ ਦਾ ਸੰਬੰਧ ਨਹੀਂ ਰੱਖਦਾ, ਪ੍ਰੇਮ ਕਰਨ ਦੇ ਵਿੱਚ ਕਦੇ ਮਤਲਬ ਨਹੀਂ ਆਇਆ ਕਰਦਾ, ਖੁਦਗਰਜੀ ਨਹੀਂ ਉੱਥੇ ਹੁੰਦੀ, ਕੇਵਲ ਉੱਥੇ ਪ੍ਰੇਮ ਹੁੰਦਾ ਪਰਮੇਸ਼ਰ ਨਾਲ, ਉਹ ਨਿਸ਼ਕਾਮਤਾ ਨਾਲ ਦਿਲੋਂ ਪ੍ਰੇਮ ਕਰਦੇ ਆ। ਪਰ ਇਹ ਵਿਰਲੇ ਭਾਗਾਂ ਵਾਲੇ, ਕਰੋੜਾਂ 'ਚੋਂ ਇੱਕ ਅੱਧ ਹੀ ਹੁੰਦਾ ਕੋਈ ਐਸਾ ਜਿਹੜਾ ਨਿਸ਼ਕਾਮੀ ਹੋਵੇ ਅਤੇ ਨਿਰੋਲ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੇਮਾ ਭਗਤੀ ਦੁਆਰਾ ਜੁੜਿਆ ਹੋਇਆ ਹੋਵੇ, ਫਿਰ ਉਹ ਗੁਰਮੁਖ ਨਿਸ਼ਕਾਮਤਾ ਦੇ ਸਹਿਤ, ਕਾਮਨਾਵਾਂ ਤੋਂ, ਇੱਛਾ ਤੋਂ ਰਹਿਤ ਹੋ ਕੇ ਆਪਣੇ ਪਿਆਰੇ ਵਾਹਿਗੁਰੂ ਨਾਲ ਪ੍ਰੀਤੀ ਕਰਦਾ। ਪ੍ਰੀਤੀ ਦੀ ਨਿਸ਼ਾਨੀ ਕੀ ਹੈ? ਉਹਦਾ ਨਾਮ ਜਪਦਾ। ਤੁਹਾਡੇ ਪ੍ਰੇਮ ਦੀ ਨਿਸ਼ਾਨੀ ਕੀ ਹੈ? ਤੁਸੀਂ ਘਰੋਂ ਚੱਲ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣ ਆਏ ਹੋ, ਇਹ ਤੁਹਾਨੂੰ ਗੁਰੂ ਦਾ ਪ੍ਰੇਮ ਹੀ ਖਿੱਚ ਕੇ ਲਿਆਇਆ। ਫਿਰ ਤੁਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਸੁਣ ਰਹੇ ਹੋ, ਗੁਰੂ ਘਰ ਆ ਕੇ ਸੇਵਾ ਕਰਦੇ ਹੋ, ਇਹ ਤੁਹਾਡੇ ਪ੍ਰੇਮ ਦੀ ਨਿਸ਼ਾਨੀ ਹੈ। ਇਹ ਗੱਲ ਸਾਨੂੰ ਗਿਆਤ ਕਰਾਉਂਦੀ ਹੈ ਕਿ ਤੁਹਾਡੇ ਮਨ ਵਿੱਚ ਗੁਰੂ ਦਾ ਪ੍ਰੇਮ ਹੈ, ਤੁਸੀਂ ਸੇਵਾ ਕਰ ਰਹੇ ਹੋ, ਸਤਸੰਗਤ ਕਰ ਰਹੇ ਹੋ, ਸਤਿਗੁਰੂ ਦੇ ਦਰਸ਼ਨ ਕਰ ਰਹੇ ਹੋ, ਇਹੀ ਪ੍ਰੇਮ ਦੀ ਨਿਸ਼ਾਨੀ ਆ। ਹੋਰ ਕੀ ਪ੍ਰੇਮ ਦੀ ਨਿਸ਼ਾਨੀ ਹੈ? ਇਸ ਕਰਕੇ ਬਾਈ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਪ੍ਰੇਮ ਧਾਰ ਕੇ ਮਨ ਵਿੱਚ,
ਗੁਰਬਾਣੀ ਪੜ੍ਹ ਹਿਰਦੇ ਵਿਚਾਰ,
ਗੁਰਬਾਣੀ ਪੜ੍ਹਦਾ ਤੇ ਗੁਰਬਾਣੀ ਦੀ ਵਿਚਾਰ ਹਿਰਦੇ ਵਿੱਚ ਕਰਦਾ ਹੈ ਮਨ ਵਿੱਚ,
ਤਰਨ ਉਹਦੇ ਨਿਜ ਕਾਜ ਸੰਭਾਰ,
ਗੁਰਬਾਣੀ ਦੇ ਸਿਧਾਂਤ ਨੂੰ, ਅਰਥਾਂ ਨੂੰ ਮਨ ਵਿੱਚ ਵਸਾਉਂਦਾ, ਛੱਡਣ ਵਾਲੇ ਔਗੁਣਾਂ ਨੂੰ ਤਿਆਗਦਾ, ਸ਼ੁਭ ਗੁਣਾਂ ਨੂੰ ਧਾਰਨ ਕਰਦਾ, ਬਾਣੀ ਜੋ ਕਹਿੰਦੀ ਆ ਉਸ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਔਰ ਫਿਰ ਜਦੋਂ ਉਹਦੇ ਭਾਵ ਸੂਰਜ ਚੜ੍ਹ ਜਾਂਦਾ ਹੈ, ਉਸ ਵਕਤ ਫਿਰ ਆਪਣੇ ਕੰਮ ਵੀ, ਉਹ ਵੀ ਦੁਨਿਆਵੀ ਕਿਰਤ ਵਿਰਤ ਕਰਨ ਦੀ ਸਤਿਗੁਰੂ ਜੀ ਦੀ ਆਗਿਆ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਉਹ ਫਿਰ ਆਪਣੇ ਕੰਮ ਵੀ ਸੰਭਾਲਦਾ। ਇਹ ਨਹੀਂ ਵੀ ਕੰਮਾਂ ਨੂੰ ਸੰਭਾਲ, ਕੰਮਾਂ ਵੱਲੋਂ ਅਵੇਸਲਾ ਹੋ ਕੇ ਬਹਿ ਜਾਂਦਾ, ਆਲਸੀ ਬਣ ਜਾਂਦਾ, ਨਖੱਟੂ ਬਣ ਜਾਂਦਾ, ਇਹ ਨਹੀਂ। ਉਹ ਸੂਰ ਚੜ੍ਹਨ ਤੋਂ ਬਾਅਦ ਫਿਰ ਆਪਣੇ ਕਾਰੋਬਾਰ, ਕਿਰਤ ਬਿਰਤ ਦੇ ਕੰਮਾਂ ਨੂੰ ਵੀ ਸੰਭਾਲਦਾ ਜਾ ਕੇ, ਸਾਰੀ ਕਿਰਤ ਬਿਰਤ ਕਰਦਾ ਹੈ।
ਮੁੱਖ ਮੈਂ ਕਿਦਾਂ ਹਿਰਦੈ ਸਤਨਾਮੂ,
ਕੰਮ ਕਰਦਿਆਂ ਹੋਇਆਂ ਮੁੱਖ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਹੈ ਹਿਰਦੇ ਦੇ ਅੰਦਰ,
ਸਦਾ ਸੰਭਾਰ ਹੈ ਕਰਤੇ ਕੰਮੂ।
ਮਹਾਰਾਜ ਨੇ ਕਿਹਾ ਮੁੱਖ ਔਰ ਹਿਰਦਾ, ਜਿੰਨਾ ਚਿਰ ਹਿਰਦੇ ਵਿੱਚ ਨਾਮ ਨਹੀਂ ਵੱਸਦਾ ਉਨਾ ਚਿਰ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਆਪਣੇ ਆਪ ਹੀ ਜਦੋਂ ਰਸਨਾ ਤੋਂ ਸਾਧ ਸੰਗਤ ਜੀ ਸਿਮਰਨ ਪ੍ਰਾਣਾਂ ਵਿੱਚ, ਸਵਾਸਾਂ 'ਚ ਪ੍ਰਵੇਸ਼ ਹੋ ਜਾਂਦਾ, ਇਹ ਸੁਰਤੀ ਦੇ ਮਾਰਗ ਨਾਲ ਹੁੰਦਾ। ਸੁਰਤੀ ਹੁੰਦੀ ਹੈ ਧਿਆਨ, ਧਿਆਨ ਨਾਲ ਪਹਿਲਾਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪਣਾ, ਫਿਰ ਧਿਆਨ ਜਦੋਂ ਟਿਕਣ ਲੱਗ ਗਿਆ, ਜੁੜ ਗਿਆ ਨਾਮ ਵਿੱਚ, ਫਿਰ ਇਹ ਸਵਾਸਾਂ ਵਿੱਚ, ਆਪਣੇ ਸਵਾਸਾਂ ਦੇ ਉੱਤੇ ਧਿਆਨ ਟਿਕਾਉਣਾ ਕਿ ਮੇਰਾ ਇੱਕ ਵੀ ਸਵਾਸ ਵਾਹਿਗੁਰੂ ਕਹੇ ਤੋਂ ਬਿਨਾਂ ਨਹੀਂ ਚੱਲ ਰਿਹਾ, ਉੱਥੇ ਬਿਰਤੀ ਨੂੰ ਲੈ ਕੇ ਜਾਣਾ, ਸੁਰਤ ਵਿੱਚ ਧਿਆਨ ਨੂੰ ਲੈ ਕੇ ਜਾਣਾ, ਇੱਕ ਇੱਕ ਸਾਹ ਚੱਲਦਾ ਉਹਦੇ ਵਿੱਚ, ਇੱਕ ਇੱਕ ਸਾਹ ਤੋਂ ਵਾਹਿਗੁਰੂ ਵਾਹਿਗੁਰੂ ਜਪਾਉਣਾ, ਇਹਨੂੰ ਸੁਰਤ ਦਾ ਮਾਰਗ ਕਿਹਾ ਜਾਂਦਾ ਹੈ। ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਫਿਰ ਭਾਈ ਅੱਗੇ ਜਾ ਕੇ ਫਿਰ ਹਿਰਦੇ ਵਿੱਚ ਨਾਮ ਵੱਸਦਾ। ਜਦੋਂ ਨਾਮ ਹਿਰਦੇ ਵਿੱਚ ਵੱਸ ਗਿਆ, ਅੱਠੇ ਪਹਿਰ ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵੱਸ ਗਈ, ਫਿਰ ਜ਼ਬਾਨ 'ਤੇ ਔਰ ਸਵਾਸਾਂ 'ਤੇ ਜ਼ੋਰ ਨਹੀਂ ਲਾਉਣਾ ਪੈਂਦਾ। ਫਿਰ ਆਪਣੇ ਆਪ ਹੀ ਅਜੱਪਾ ਜਾਪ ਦਾ ਸਿਮਰਨ ਗੁਰਮੁਖਾਂ ਦੇ ਹਿਰਦੇ ਵਿੱਚ ਚੱਲ ਪੈਂਦਾ ਹੈ। ਪਹਿਲਾਂ ਮਿਹਨਤ, ਹਰ ਕੰਮ ਦੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ। ਜਦੋਂ ਕੰਮ ਦੀ ਮੁਹਾਰਤ ਤੁਹਾਨੂੰ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਕੰਮ ਆਪਣੇ ਆਪ ਹੀ ਹੋ ਹੀ ਜਾਂਦੇ ਹੈ। ਹਲ ਵਾਹੁਣ ਵਾਲੇ ਨੂੰ ਪਹਿਲਾਂ ਸਿੱਖਣਾ ਪੈਂਦਾ, ਫਿਰ ਤਾਂ ਉਹ ਆਪੇ ਹੀ ਵਾਹੀ ਜਾਂਦਾ। ਦੁਕਾਨ ਵਾਲੇ ਨੂੰ ਦੁਕਾਨਦਾਰੀ ਕਰਨੀ ਸਿੱਖਣੀ ਪੈਂਦੀ ਹੈ, ਫਿਰ ਆਪੇ ਕਰੀ ਜਾਂਦਾ। ਵਪਾਰੀ ਵਪਾਰ ਕਰਨਾ ਸਿੱਖਦਾ, ਮਿਹਨਤ ਕਰਦਾ, ਫਿਰ ਆਪੇ ਚੱਲ ਪੈਂਦਾ। ਇਸੇ ਤਰ੍ਹਾਂ ਨਾਮ ਭਜਨ ਸਿਮਰਨ ਬੰਦਗੀ ਦਾ ਮਾਰਗ ਹੈ। ਪਹਿਲਾਂ ਮਿਹਨਤ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਘਾਲ, ਪਹਿਲਾਂ ਮੁਸ਼ਕਤ ਘਾਲਣੀ ਪੈਂਦੀ ਹੈ, ਫਿਰ ਕਿਤੇ ਜਾ ਕੇ। ਜਿਹੜਾ ਬੰਦਾ ਕਮਾਈ ਨਹੀਂ ਕਰਦਾ, ਮੁਸ਼ਕਤ ਨਹੀਂ ਕਰਦਾ, ਉਹ ਵਿਹਲਾ ਬੈਠ ਕੇ ਕਿਵੇਂ ਖਾਏਗਾ? ਕਦੇ ਵੀ ਨਹੀਂ ਖਾ ਸਕਦਾ। ਜਿਨ੍ਹਾਂ ਨੇ ਮੁਸ਼ਕਤਾਂ ਕਰ ਲਈਆਂ, ਮਿਹਨਤਾਂ ਕਰ ਲਈਆਂ, ਉਹਨਾਂ ਨੂੰ ਭਾਈ ਆਰਾਮ ਚੈਨ ਸੁੱਖ ਦੀ ਜ਼ਿੰਦਗੀ ਬਸਰ ਕਰਨ ਵਾਸਤੇ ਸਾਰੇ ਪਦਾਰਥ ਉਹਨਾਂ ਦੇ ਪਾਸ ਜਮ੍ਹਾਂ ਹੋ ਜਾਂਦੇ ਆ। ਇਸ ਕਰਕੇ ਇੱਧਰ ਵੀ ਇਹੀ ਮਾਰਗ ਹੈ ਕਿ ਪਹਿਲਾਂ ਰਸਨਾ ਨਾਲ ਜਪੋ, ਬੋਲ ਕੇ ਜਪੋ, ਕੰਨ ਸੁਣਨ, ਹੌਲੀ ਹੌਲੀ ਫਿਰ ਉਸ ਨੂੰ ਅੱਗੇ ਸਾਧ ਸੰਗਤ ਜੀ, ਫਿਰ ਸਵਾਸਾਂ ਦੇ ਉੱਤੇ ਧਿਆਨ ਦਿਓ ਕਿ ਇੱਕ ਵੀ ਸਵਾਸ ਵਾਹਿਗੁਰੂ ਕਹੇ ਤੋਂ ਬਿਨਾਂ ਨਾ ਜਾਏ। ਫਿਰ ਅੱਗੇ ਹਿਰਦੇ ਵਿੱਚ ਧਿਆਨ ਚੱਲਿਆ ਜਾਏ, ਉੱਥੇ ਨਾਮ ਵੱਸ ਜਾਂਦਾ। ਫਿਰ ਅੱਗੇ ਤੋਂ ਅੱਗੇ ਇੱਕ ਤੋਂ ਇੱਕ ਚੜ੍ਹਨਦੀ ਆ, ਜਾਂ ਇੱਕ ਦੋ ਜੀਭੋ ਲੱਖ ਹੋਏ, ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਤ ਨਾਮ ਜਗਦੀਸ਼। ਫਿਰ ਆਪਣੇ ਆਪ ਹੀ, ਫਿਰ ਤਾਂ ਜਿੱਥੇ ਗੁਰਮੁਖ ਦਾ ਧਿਆਨ ਚੱਲਿਆ ਜਾਏ। ਮੈਂ ਤਾਂ ਅਭਿਆਸੀ ਗੁਰਮੁਖਾਂ ਤੋਂ, ਮਹਾਂਪੁਰਖਾਂ ਤੋਂ ਸੁਣਿਆ, ਫਿਰ ਜਿੱਥੇ ਗੁਰਮੁਖ ਦਾ ਧਿਆਨ ਚੱਲਿਆ ਜਾਏ ਉੱਥੋਂ ਹੀ ਉਹਨਾਂ ਨੂੰ ਸਿਮਰਨ ਸੁਣਾਈ ਦੇਣ ਲੱਗ ਪੈਂਦਾ। ਔਰ ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ। ਨਾਮ ਦੀ ਅਵਸਥਾ ਦਾ ਬਿਆਨ ਸਾਨੂੰ ਗੁਰਬਾਣੀ ਨੇ ਕਰਕੇ ਦੱਸਿਆ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਫਿਰ ਧਰਤੀ ਦੇ ਉੱਤੇ ਜਿੱਥੇ ਜਿੱਥੇ ਨਿਗਾਹ ਜਾਏਗੀ, ਉੱਥੇ ਉੱਥੋਂ ਨਾਮ ਸੁਣਾਈ ਦਿੰਦਾ ਪ੍ਰਤੀਤ ਹੁੰਦਾ, ਨਾਮ ਹੀ ਸੁਣਾਈ ਦਿੰਦਾ। ਔਰ ਉੱਥੋਂ ਫਿਰ ਨਾਮ ਦਾ ਪ੍ਰਕਾਸ਼ ਵੀ ਦਿਸਣ ਲੱਗ ਪੈਂਦਾ, ਪਤਾਲ ਵਿੱਚ ਉੱਥੇ ਵੀ, ਆਕਾਸ਼ ਵਿੱਚ ਉੱਥੇ ਵੀ, ਪੰਜੇ ਤੱਤਾਂ ਤੋਂ। ਪੰਜਾਂ ਤੱਤਾਂ ਦੀ ਤਾਂ ਗੱਲ ਹੀ ਛੱਡੋ। ਸੰਤ ਮਹਾਰਾਜ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਦੋਂ ਬਡਰੁੱਖੇ ਨਗਰ ਦੇ ਵਿੱਚ, ਬਡਰੁੱਖੇ ਨਗਰ ਦੇ ਨੇੜੇ ਸਾਧ ਸੰਗਤ ਜੀ, ਆਪ ਜੀ ਨੇ ਇੱਕ ਬੜਾ ਸੁੰਦਰ ਅਸਥਾਨ ਆਬਾਦ ਕੀਤਾ, ਗੁਰਦੁਆਰਾ ਗੁਰਸਾਗਰ ਮਸਤੂਆਣਾ। ਮਸਤੂ ਸਾਧੂ ਦਾ ਇਹ ਝਿੜਾ ਸੀ, ਉੱਥੇ ਮਹਾਂਪੁਰਖਾਂ ਨੇ ਆਸਣ ਲਾਇਆ ਅਤੇ ਉੱਥੇ ਮਹਾਰਾਜ ਦਾ ਅਸਥਾਨ, ਗੁਰ ਅਸਥਾਨ ਬਣਾਇਆ। ਇੱਕ ਦਿਨ ਬਡਰੁੱਖੇ ਨਗਰ ਵਿੱਚ ਕਿਸੇ ਪ੍ਰੇਮੀ ਨੇ, ਕਹਿ ਲਓ ਕਿਸੇ ਨਗਰ ਨਿਵਾਸੀ ਨੇ, ਆਟਾ ਪੀਸਣ ਵਾਲੀ ਚੱਕੀ ਲਾਈ। ਉਦੋਂ ਪੁਰਾਣੇ ਸਮਿਆਂ ਵਿੱਚ ਲੋਕ ਹੱਥਾਂ ਨਾਲ ਹੀ ਆਟਾ ਪੀਸਿਆ ਕਰਦੇ ਸਨ, ਪਰ ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਤਕਨੀਕਾਂ ਨਵੀਆਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਹ ਆਟਾ ਪੀਸਣ ਵਾਲੀ ਮਸ਼ੀਨ ਲਾਈ, ਉਹਨਾਂ ਦੇ ਅੱਗੇ ਪੈਪ ਜਿਹਾ ਹੁੰਦਾ ਸੀ, ਇੰਜਣ ਲੱਗਾ, ਧੂੰਆਂ ਨਿਕਲਣਾ। ਉਹ ਜਦੋਂ ਇੰਜਣ ਸਟਾਰਟ ਹੋ ਕੇ ਚੱਕੀ ਨੇ ਚੱਲਣਾ ਅਤੇ ਉਹ ਉਸ ਦੇ ਵਿੱਚੋਂ, ਪੰਪ ਦੇ ਵਿੱਚੋਂ ਕੱਪ ਕੱਪ ਕਰਕੇ ਆਵਾਜ਼ ਆਉਣੀ, ਔਰ ਉਹ ਆਵਾਜ਼ ਫਿਰ ਮੀਲਾਂ ਤੱਕ, ਦੂਰ ਦੂਰ ਤੱਕ ਸੁਣਾਈ ਦਿਆ ਕਰਦੀ। ਕਿਸੇ ਸਿੰਘ ਨੇ ਆ ਕੇ, ਸੰਤ ਬੈਠੇ ਸਨ ਇਕਾਂਤ ਵਿੱਚ ਚੌਂਕੜਾ ਮਾਰ ਕੇ, ਉਦੋਂ ਤਾਂ ਸਾਧ ਸਿੰਘ ਜੀ, ਮੈਂ ਉਹਨਾਂ ਸਮਿਆਂ ਦੀ ਗੱਲ ਕਰਦਾ ਜਦੋਂ ਕਿਸੇ ਨੂੰ ਸਾਈਕਲ ਦੇਖਣਾ ਨਹੀਂ ਮਿਲਦਾ ਸੀ। ਕਿਸੇ ਪਿੰਡ ਵਿੱਚ ਕਿਸੇ ਕੋਲ ਸਾਈਕਲ ਹੋਣਾ ਤਾਂ ਚਾਰ ਚਾਰ ਪਿੰਡਾਂ ਦੇ ਲੋਕਾਂ ਨੇ ਵੇਖਣ ਜਾਣਾ। ਗੱਡੀਆਂ ਤਾਂ ਕਿੱਥੇ ਹੁੰਦੀਆਂ ਸਨ, ਲੋਕ ਗੱਡਿਆਂ 'ਤੇ ਜਾਂਦੇ ਜਾਂ ਪੈਦਲ ਤੁਰ ਕੇ ਜਾਂ ਟਾਂਗਿਆਂ 'ਤੇ, ਜਿਹੜੇ ਧਨੀ ਹੁੰਦੇ ਉਹਨਾਂ ਕੋਲ ਘੋੜੇ ਘੋੜੀਆਂ ਹੁੰਦੇ, ਜਿਹੜੇ ਕੋਈ ਹੋਰ ਸ਼ਾਹੂਕਾਰ ਹੁੰਦੇ ਰਥਾਂ 'ਤੇ ਚੜ੍ਹ ਕੇ ਜਾਂਦੇ ਸਨ। ਸੋ ਮਸ਼ੀਨ ਲੱਗੀ, ਉਹਨੇ ਬੜੀ ਖੁਸ਼ੀ ਨਾਲ ਆ ਕੇ ਦੱਸਿਆ ਜੀ ਬਡਰੁੱਖੇ ਪਿੰਡ ਵਿੱਚ ਆਪਣੇ ਦੂਰ ਦੂਰ ਸੌ ਸੌ ਪਿੰਡ ਵਿੱਚ ਵੀ ਆਟਾ ਪੀਸਣ ਵਾਲੀ ਚੱਕੀ ਮਸ਼ੀਨ ਨਹੀਂ ਲੱਗੀ, ਇਹ ਫਲਾਨਾ ਸਿੰਘ ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਰੋਜ਼, ਇਹਨੇ ਨਵੀਂ ਚੱਕੀ ਲਾਈ ਹੈ, ਆਹ ਦੇਖੋ ਇਹ ਚੱਕੀ ਚੱਲਣ ਦੀ ਆਵਾਜ਼ ਕੱਪ ਕੱਪ ਕਰਕੇ ਆ ਰਹੀ ਹੈ। ਉਹ ਢੱਕਣ ਜਿਹਾ ਖੁੱਲ੍ਹਦਾ ਵੱਜਦਾ, ਉੱਤੇ ਜਦੋਂ ਥੱਲਿਓਂ ਹਵਾ ਦਾ ਪ੍ਰੈਸ਼ਰ ਚੱਲਦਾ, ਕਹਿੰਦਾ ਜੀ ਆਵਾਜ਼ ਉਸ ਚੱਕੀ ਦੀ ਆ ਰਹੀ ਹੈ। ਮਹਾਂਪੁਰਖ ਸੁਣ ਕੇ ਕਹਿਣ ਲੱਗੇ ਭਾਈ ਤੈਨੂੰ ਤਾਂ ਕੱਪ ਕੱਪ ਸੁਣਦਾ, ਸਾਨੂੰ ਤਾਂ ਉਹਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਸੁਣ ਰਿਹਾ, ਸਾਨੂੰ ਤਾਂ ਨਾਮ ਹੀ ਸੁਣ ਰਿਹਾ, ਇਹ ਚੱਕੀ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ, ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ, ਵਾਹਿਗੁਰੂ ਨਾਮ ਦਾ ਸਿਮਰਨ ਕਰ ਰਹੀ ਹੈ, ਸਾਨੂੰ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੁਣਾਈ ਦਿੰਦਾ। ਸੰਤ ਮਹਾਰਾਜ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਕੋਲ ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਤੋਂ ਦਰਸ਼ਨ ਕਰਨ ਆਏ, ਬੜੇ ਅਭਿਆਸੀ ਪੁਰਸ਼ ਸਨ। ਉਹਨਾਂ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਦਰਸ਼ਨ, ਸੰਤ ਬਾਬਾ ਆਤਰ ਸਿੰਘ ਜੀ ਦੇ ਵੀ ਦਰਸ਼ਨ ਕੀਤੇ। ਮਹਾਂਪੁਰਖਾਂ ਨੂੰ ਕਹਿਣ ਲੱਗੇ ਬੋਪਾ ਰਾਏ ਨਗਰ ਵਿੱਚ ਕਿ ਮਹਾਂਪੁਰਖੋ ਮੇਰੇ 'ਤੇ ਕਿਰਪਾ ਕਰੋ। ਸੰਤ ਚੁੱਪ ਕਰਕੇ ਕੋਈ ਵਚਨ ਨਹੀਂ ਕੀਤਾ। ਉਹਨਾਂ ਨੇ ਸੰਗਤ ਕੀਤੀ, ਕਹਿੰਦੇ ਮਹਾਂਪੁਰਖ ਢੋਲ ਵਰਗੇ ਹੁੰਦੇ ਆ, ਜੇ ਡੱਗਾ ਲਾਈਏ ਜਿਵੇਂ ਢੋਲ 'ਤੇ ਅਤੇ ਤਾਂ ਢੋਲ ਅੱਗੋਂ ਆਵਾਜ਼ ਦਿੰਦਾ, ਨਹੀਂ ਲਾਓ ਤਾਂ ਚੁੱਪ ਕਰਕੇ ਢੋਲ ਬੈਠਾ ਹੀ ਰਹਿੰਦਾ। ਸੰਤਾਂ ਨੇ ਕਹਿੰਦੇ ਵਚਨ ਨਹੀਂ ਕਰਨਾ, ਉਹਨੇ ਤਰਕੀਬ ਬਣਾਈ ਮਨ ਵਿੱਚ, ਵਿਚਾਰ ਸੋਚੀ, ਕਹਿਣ ਲੱਗਾ ਜੀ ਮੇਰੇ 'ਤੇ ਇੱਥੇ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ, ਜਦੋਂ ਮੇਰੀ ਗੱਡੀ ਚੱਲਦੀ ਹੈ ਨਾ, ਕਾਰ ਚੱਲਦੀ ਹੈ, ਉਦੋਂ ਕਾਰਾਂ ਵੀ ਕਿਸੇ ਕੋਲ ਹੀ ਹੁੰਦੀਆਂ ਸਨ, ਜਦੋਂ ਮੇਰੀ ਕਾਰ ਚੱਲਦੀ ਹੈ ਨਾ ਧਰਤੀ ਦੇ ਉੱਤੇ ਸੜਕ ਦੇ ਉੱਤੇ, ਤਾਂ ਇੰਜਣ ਦੇ ਵਿੱਚੋਂ ਮੈਨੂੰ ਵਾਹਿਗੁਰੂ ਵਾਹਿਗੁਰੂ ਨਾਮ ਹੀ ਸੁਣਾਈ ਦਿੰਦਾ, ਇੱਥੇ ਤੱਕ ਮੇਰੇ 'ਤੇ ਕਿਰਪਾ ਹੋ ਗਈ। ਮੈਂ ਹੋਰ ਚਾਹੁੰਦਾ ਵੀ ਮੇਰੇ ਰੋਮ ਰੋਮ ਵਿੱਚ ਵੀ ਨਾਮ ਚੱਲ ਪਵੇ, ਮੈਨੂੰ ਹਰ ਜਗ੍ਹਾ ਤੋਂ ਪਰਮੇਸ਼ਰ ਦਾ ਨਾਮ ਹੀ ਸੁਣਾਈ ਦੇਵੇ। ਮਹਾਂਪੁਰਖਾਂ ਨੇ ਨਿਮਰਤਾ ਸੁਭਾਅ ਸੀ ਉਹਨਾਂ ਦਾ, ਹੱਥ ਜੋੜ ਕੇ ਕਿਹਾ ਗੁਰਸਿੱਖ ਜੀ ਗੁਰਮੁਖ ਜੀ ਧੰਨ ਤੁਹਾਡੀ ਅਵਸਥਾ ਜਿਹਨਾਂ ਉੱਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ। ਸੰਤ ਚੁੱਪ ਕਰਕੇ ਕੁਛ ਬੋਲੇ ਨੇ, ਜਿਹੜਾ ਗੁਰਮੁਖ ਹੁੰਦਾ ਕਰਨੀ ਵਾਲਾ ਨਾ ਸਾਧ ਸੰਗਤ ਜੀ, ਉਹਨੂੰ ਆਪਣੀ ਕਮਾਈ ਆਪਣੀ ਸਾਧਨਾ ਆਪਣੀ ਸਿਮਰਨ ਜਾਂ ਆਪਣੀ ਅਵਸਥਾ ਦੱਸਣ ਲਈ ਢੰਡੋਰਾ ਪਿੱਟਣ ਦੀ ਲੋੜ ਨਹੀਂ। ਉਹ ਕਿਤੇ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਵੀ ਮੈਂ ਇੱਥੇ ਕੁ ਪਹੁੰਚ ਗਿਆ ਜਾਂ ਆਹ ਕੁਝ ਹਾਸਲ ਕਰ ਲਿਆ। ਉਹਨਾਂ ਉੱਤੇ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ, ਜਾਏ ਮਿਲੇ ਗੁੜ ਕੀੜਿਆਂ ਰੱਖਣ ਹਾਰਾ ਰੱਖੇ ਲੁਕਾਈ, ਗੁੜ ਜਿੱਥੇ ਮਰਜ਼ੀ ਲੁਕਾ ਕੇ ਰੱਖ ਲਓ, ਕੀੜੀਆਂ ਕੀੜੇ ਲੱਭ ਹੀ ਲੈਂਦੇ ਆ, ਵੀ ਜਿੱਥੇ ਪਿਆ ਉੱਥੇ ਪਹੁੰਚ ਹੀ ਜਾਂਦੇ। ਨਾਮ ਜਪਣ ਵਾਲਿਆਂ ਦੀ ਜਿਹੜੀ ਸ਼ੋਭਾ ਹੁੰਦੀ ਹੈ ਨਾ, ਉਹਨਾਂ ਦੀ ਵਡਿਆਈ ਜਿਹੜੀ ਹੁੰਦੀ ਹੈ ਜਾਂ ਉਹਨਾਂ ਦੀ ਅਵਸਥਾ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਹਰੀ ਦਾ ਭਗਤ ਪ੍ਰਗਟ ਹੋ ਹੀ ਜਾਂਦਾ, ਲੁਕਿਆਂ ਲੁਕ ਨਹੀਂ ਸਕਦਾ, ਪਰਮੇਸ਼ਰ ਉਹਦੀ ਸ਼ੋਭਾ ਆਪ ਹੀ ਕਰਾ ਦਿੰਦਾ। ਜਿਹੜਾ ਦੱਸਦਾ ਫਿਰਦਾ ਵੀ ਮੈਂ ਆਹ ਕਰਦਾ ਜਾਂ ਇੰਨਾ ਕੁ ਮੇਰੇ ਉੱਤੇ ਆਹ ਹੋਇਆ ਆਹ ਹੋਇਆ, ਉਹ ਤਾਂ ਸਾਧ ਸੰਗਤ ਜੀ ਜਿਨ ਹਰ ਪਾਇਆ ਤਿਨ ਛੁਪਾਇਆ, ਜਾਣਨ ਹਾਰ ਨਾ ਛਾਨਾ ਰੇ, ਉਹ ਛਾਣਦਾ ਨਹੀਂ ਫਿਰਦਾ, ਛਾਨਣੀ ਵਿੱਚ ਲੈ ਕੇ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਹਉਮੈ ਦੀ ਛਾਨਣੀ। ਸੋ ਇਸ ਕਰਕੇ ਉਹ ਤਾਂ ਆਪਣੀ ਮੌਜ ਵਿੱਚ ਆਪਣੀ ਅਵਸਥਾ ਵਿੱਚ ਮਸਤ ਰਹਿੰਦੇ ਹੈ। ਸੰਤ ਚੁੱਪ ਕਰਕੇ ਬੋਲੇ ਨਹੀਂ, ਡਾਕਟਰ ਸਾਹਿਬ ਸੁਣਾ ਕੇ ਚੁੱਪ ਕਰ ਗਏ। ਫਿਰ ਡਾਕਟਰ ਸਾਹਿਬ ਕਹਿਣ ਲੱਗੇ ਜੀ ਮੈਂ ਤੁਹਾਡੇ ਸਰੀਰ ਦਾ ਚੈੱਕਅਪ ਕਰਨ ਆਇਆ, ਵੀ ਮਹਾਂਪੁਰਸ਼ਾਂ ਨੂੰ ਉਹਨਾਂ ਦਿਨਾਂ ਵਿੱਚ ਜਲੋਧਰ ਦਾ ਸਰੀਰ ਕਰਕੇ ਰੋਗ ਸੀ ਅਤੇ ਮੈਂ ਚੈੱਕਅਪ ਕਰਨ ਆਇਆ। ਉਹ ਡਾਕਟਰਾਂ ਨੇ ਕੰਨਾਂ ਦੇ ਵਿੱਚ ਲਾ ਕੇ ਡੱਟ ਜੇ ਉਹ ਸਾਰੀ ਛਾਤੀ ਤੇ ਲਾ ਕੇ ਉਹ ਮਸ਼ੀਨ ਨਾਲ ਚੈੱਕ ਕਰਦੇ ਆ ਨਾ, ਆਪਣਾ ਬਲੱਡ ਪ੍ਰੈਸ਼ਰ, ਹਾਰਟ ਦੀ ਹਰਕਤ ਸਾਰਾ ਨੋਟ ਕਰਦੇ ਆ। ਜਦੋਂ ਉਹ ਡਾਕਟਰ ਦੀਵਾਨ ਸਿੰਘ ਜੀ ਨੇ ਲਾਈ ਨਾ ਛਾਤੀ ਦੇ ਉੱਤੇ, ਤਾਂ ਸਾਧ ਸੰਗਤ ਜੀ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਹੀ ਸੁਣ ਰਿਹਾ ਸੀ ਡਾਕਟਰ ਦੀਵਾਨ ਸਿੰਘ ਜੀ। ਉਹਨੇ ਦੇਖਣ ਵਾਸਤੇ ਕਿ ਇੱਥੇ ਹਿਰਦੇ ਵਿੱਚ ਤਾਂ ਗੁਰਮੁਖਾਂ ਦੇ ਨਾਮ ਚੱਲਦਾ ਹੀ ਹੁੰਦਾ, ਕਈ ਵਾਰੀ ਸੁਣ ਪੈਂਦਾ, ਸਾਰੇ ਸਰੀਰ 'ਤੇ ਲਾਈ, ਸਾਰੇ ਸਰੀਰ 'ਤੇ ਜਿੱਥੇ ਵੀ ਲਾਉਂਦਾ, ਚਰਨਾਂ ਤੋਂ ਲੈ ਕੇ ਮਸਤਕ ਤੱਕ, ਸਰੀਰ ਦਾ ਇੱਕ ਇੰਚ ਵੀ ਇਹੋ ਜਿਹਾ ਥਾਂ ਨਹੀਂ ਜਿੱਥੋਂ ਨਾਮ ਨਹੀਂ ਸੁਣਾਈ ਦਿੰਦਾ। ਰੋਮ ਰੋਮ ਵਿੱਚੋਂ ਕੈਸੀ ਅਵਸਥਾ ਹੈ, ਗੁਰਮੁਖ ਰੋਮ ਰੋਮ ਹਰ ਧਿਆ, ਰੋਮ ਰੋਮ ਹੀ ਮਹਾਂਪੁਰਖਾਂ ਦਾ ਸਿਮਰਨ ਕਰ ਰਿਹਾ। ਡਾਕਟਰ ਦੀਵਾਨ ਸਿੰਘ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ, ਮਹਾਰਾਜ ਐਡੀ ਵੱਡੀ ਅਵਸਥਾ ਦੇ ਮਾਲਕ ਬਣ ਕੇ ਵੀ ਚੁੱਪ, ਕਿਸੇ ਨੂੰ ਦੱਸ ਨਹੀਂ ਰਹੇ, ਕਿਸੇ ਤੋਂ ਕਿਸੇ ਅੱਗੇ ਆਪਣੀ ਅਵਸਥਾ ਦਾ ਤੁਸੀਂ ਪ੍ਰਗਟਾਵਾ ਨਹੀਂ ਕੀਤਾ, ਇੰਨਾ ਅਜਰ ਜਰਿਆ, ਮੈਨੂੰ ਤਾਂ ਕੇਵਲ ਇੰਜਣ 'ਚੋਂ ਵਾਹਿਗੁਰੂ ਸੁਣਾਈ ਦਿੰਦਾ, ਤਾਂ ਮੈਂ ਤੁਹਾਡੇ ਅੱਗੇ ਦੱਸਣ ਲੱਗ ਗਿਆ। ਮਹਾਂਪੁਰਖ ਕਹਿਣ ਲੱਗੇ, ਭਾਈ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਇਹ ਅਜਰ ਜਰਨਾ ਹੈ, ਅਜਰ ਜਰਨਾ ਹੀ ਗੁਰੂ ਸਾਹਿਬ ਨੇ ਸਿਖਾਇਆ। ਕਹੋ ਨਾਨਕ ਅਜਰ ਜਨ ਜਰਿਆ ਤੁਸੀਂ ਕਹੋ ਬਨਾਵ, ਇਉਂ ਭਾਈ ਉਹਨਾਂ ਉੱਤੇ ਦੱਸਦੇ ਹੈ, ਫਿਰ ਉਹਨਾਂ ਉੱਤੇ ਕਿਰਪਾ ਹੁੰਦੀ ਹੈ, ਨਾਮ ਵੀ ਸੁਣਾਈ ਦਿੰਦਾ, ਉਹਨਾਂ ਨੂੰ ਪ੍ਰਕਾਸ਼ ਦੇ ਵੀ ਦਰਸ਼ਨ ਹੁੰਦੇ। ਐਸੀ ਵੀ ਕਿਰਪਾ ਗੁਰਮੁਖਾਂ ਤੋਂ ਸੁਣਿਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਉਂ ਮਹਾਰਾਜ ਕਹਿੰਦੇ, ਜਾਂ ਮੁੱਖ ਵਿੱਚ ਜਾਂ ਹਿਰਦੇ ਵਿੱਚ, ਜੇ ਹਿਰਦੇ 'ਚ ਨਹੀਂ ਨਾਮ ਚੱਲਦਾ, ਫਿਰ ਭਾਈ ਜਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ, ਕਰਦਿਆਂ ਧਰਮ ਦੀ ਕਿਰਤ ਕਰਦਿਆਂ, ਕੰਮ ਕਾਰ ਵਿਹਾਰ ਕਰਦਿਆਂ, ਰਸਨਾ ਤਾਂ ਵਿਹਲੀ ਹੈ ਨਾ, ਰਸਨਾ ਨੇ ਤਾਂ ਨਿੰਦਿਆ ਚੁਗਲੀ ਕਰਨੀ ਹੈ, ਉਸ ਵੱਲੋਂ ਹਟਾ ਕੇ ਨਾਮ ਜਪ ਲਿਆ ਕਰੋ, ਬਾਣੀ ਪੜ੍ਹ ਲਿਆ ਕਰੋ, ਰਸਨਾ ਸਫਲੀ ਹੋ ਜਾਏਗੀ, ਕਿਰਤ ਵੀ ਸਫਲੀ ਹੋ ਜਾਏਗੀ, ਸਮਾਂ ਵੀ ਸਫਲਾ ਹੋ ਜਾਏਗਾ। ਮਹਾਰਾਜ ਕਹਿੰਦੇ, ਭਾਈ ਮੁੱਖ ਤੋਂ, ਮੁੱਖ ਮੈਂ ਕਿਦੋਂ, ਕਿਦੋਂ ਦਾ ਅਰਥ ਹੁੰਦਾ ਜਾਂ ਅਥਵਾ ਹਿਰਦੇ ਵਿੱਚ, ਹਿਰਦੇ ਵਿੱਚ ਵਾਹਿਗੁਰੂ ਦਾ ਨਾਮ, ਉਹਦਾ ਸਿਮਰਨ ਕਰੇ ਕਿਰਤ ਕਰਦਿਆਂ ਹੋਇਆਂ,
ਸਦਾ ਸੰਭਾਰੇ ਕਰਤੇ ਕੰਮ,
ਕੰਮ ਕਰਦਿਆਂ ਸਦਾ ਹੀ ਇਹ ਗੱਲ ਸੰਭਾਲ ਕੇ ਧਿਆਨ ਪੂਰਵਕ ਚੇਤੇ ਰੱਖਣੀ ਹੈ, ਕਿਰਤ ਕਰਦਿਆਂ ਨਾਮ ਨਾ ਭੁੱਲੇ, ਬਾਣੀ ਨਾ ਭੁੱਲੇ, ਸਿਮਰਨ ਨਾ ਭੁੱਲੇ, ਕਿਰਤ ਕਰਨੀ ਹੈ, ਕੰਮਾਂ ਦੀ ਵੀ ਸੰਭਾਲ ਕਰਨੀ ਹੈ, ਕਾਰੋਬਾਰ ਉੱਜੜਨ ਨਹੀਂ ਦੇਣਾ, ਅਣਗਹਿਲੀ ਨਹੀਂ ਕਰਨੀ, ਉੱਥੇ ਵੀ ਧਿਆਨ ਪੂਰਾ ਦੇ ਕੇ ਰੱਖਣਾ, ਪਰ ਨਾਲ ਨਾਮ ਦੀ ਸੰਭਾਲ ਵੀ ਕਰਨੀ। ਜੇ ਧਿਆਨ ਦੇਣ ਲੱਗ ਪਵੋ, ਸਮਾਂ ਵੀ ਸਫਲਾ ਹੋ ਜਾਂਦਾ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਸਮਾਂ ਆਪਣੇ ਕੋਲ ਨਾਮ ਜਪਣ ਦਾ ਬਹੁਤ ਹੈ, ਪਰ ਆਪਾਂ ਸੰਭਾਲਦੇ ਨਹੀਂ। ਹਲ ਵਾਹੁਣ ਵਾਲਾ ਹਲ ਵਾਹੀ ਜਾਂਦਾ, ਜਬਾਨ ਤਾਂ ਉਹਦੀ ਵਿਹਲੀ ਹੈ ਨਾ, ਉਹ ਨਾਮ ਜਪ ਲਵੇ। ਦੁਕਾਨ ਕਰਨ ਵਾਲਾ ਦੁਕਾਨ 'ਤੇ ਜਿੰਨਾ ਚਿਰ ਗਾਹਕ ਨਹੀਂ ਆਉਂਦਾ, ਉਨਾ ਚਿਰ ਨਾਮ ਜਪ ਲੇ, ਆਏ ਗਾਹਕ ਨੂੰ ਸੌਦਾ ਦੇ ਕੇ ਫਿਰ ਲੱਗ ਜਾਵੇ। ਕੋਈ ਹੋਰ ਵਪਾਰ ਕਰਦਾ, ਇਸੇ ਤਰ੍ਹਾਂ ਹੀ ਜੁਗਤੀ ਹੈ। ਸੋ ਇਉਂ ਸਦਾ ਭਾਈ ਨਾਮ ਦੀ ਸੰਭਾਲ ਕਰੇ,
ਜਿਨਹੋ ਨ ਮਨ ਤੇ ਪ੍ਰਭੂ ਵਿਸਾਰਿਓ,
ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਕਦੇ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਇਆ ਨਹੀਂ, ਸਦਾ ਹੀ ਵਾਹਿਗੁਰੂ ਦਾ ਨਾਮ ਚੇਤੇ ਰੱਖਦੇ ਆ, ਯਾਦ ਰੱਖਦੇ ਆ।
ਸਤ ਸੰਗਤ ਮਿਲ ਪੇ ਹਿਤ ਧਾਰਿਓ,
ਸਤ ਸੰਗਤ ਦੇ ਵਿੱਚ ਹਮੇਸ਼ਾ ਮਿਲਦੇ ਰਹਿੰਦੇ ਆ। ਸੰਗਤ ਵਿੱਚ ਮਿਲਣ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਹਿਤ ਹੈ, ਪ੍ਰੇਮ ਹੈ, ਕਿ ਸੰਗਤ ਵਿੱਚ ਜਾਣਾ ਹੀ ਜਾਣਾ, ਸੰਗਤ ਕਰਨੀ ਕਰਨੀ ਹੈ, ਇਹ ਧਾਰਨ ਕੀਤਾ ਹੋਇਆ ਮਨ ਵਿੱਚ ਨਿਰਣਾ, ਕਿ ਇਸ ਸੰਗਤ ਦੇ ਵਿੱਚ ਜਦੋਂ ਮਿਲਣਾ, ਜਾ ਕੇ ਸੰਗਤ ਵਿੱਚ ਪ੍ਰੇਮ ਵਿੱਚ ਭਿੱਜ ਕੇ ਕੀਰਤਨ ਕਥਾ ਸੁਣਨਾ, ਸੰਗਤ ਵਿੱਚ ਹਾਜ਼ਰੀ ਭਰਨੀ, ਇਉਂ ਸਤਸੰਗਤ ਦੇ ਵਿੱਚ ਜਾ ਕੇ ਜੁੜਨਾ ਹੈ।
ਜਥਾ ਸ਼ਕਤ ਨਿਤ ਦੇਤੇ ਦਾਨ,
ਫਿਰ ਜਿੰਨੀ ਕੁ ਸ਼ਕਤੀ ਹੈ, ਭਾਵ ਸਮਰੱਥਾ ਹੈ, ਜਿੰਨੀ ਕੁ ਕਮਾਈ ਵਿਵਹਾਰ ਕਾਰੋਬਾਰ ਚੱਲਦਾ, ਉਹਦੇ ਵਿੱਚੋਂ ਜਿੰਨਾ ਕੁ ਸਮਰੱਥਾ ਦਿੱਤੀ ਹੈ ਵਾਹਿਗੁਰੂ ਨੇ,
ਨਗਨ ਸ਼ੁੱਧਤ ਕੋ ਦੇਖ ਸੁਜਾਨ,
ਆਪਣਾ ਦਾਨ ਦੇਵੇ ਗੁਰੂ ਦੇ ਨਿਮਿਤ ਦਸਵੰਧ, ਨੰਗੇ ਨੂੰ ਵਸਤਰ ਦੇਣਾ ਕਰੇ, ਭੁੱਖੇ ਨੂੰ ਪ੍ਰਸ਼ਾਦਾ ਛਕਾਵੇ, ਅੰਨ ਦਾ ਦਾਨ ਕਰੇ। ਮਹਾਰਾਜ ਕਹਿੰਦੇ ਇਹ ਦਾਨ ਵੀ ਕਿਰਤ ਵਿੱਚੋਂ ਕਰਨਾ, ਕਦੇ ਪਿੱਛੇ ਨਹੀਂ ਹਟਣਾ। ਜਿਹੜਾ ਇਸ ਤਰ੍ਹਾਂ ਦਾਨ ਦਿੰਦਾ ਹੈ, ਇਹ ਸੇਵਾ ਕਰਦਾ ਹੈ, ਉਹ ਸਭ ਤੋਂ ਸੁਜਾਨ ਸ੍ਰੇਸ਼ਟ ਹੈ, ਉੱਤਮ ਹੈ, ਉਹਦਾ ਜੀਵਨ ਧੰਨਤਾ ਦੇ ਯੋਗ ਹੈ।
ਜਿਨ ਜਗ ਮੈਂ ਕਾਜ ਬਣਾਇਓ,
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੰਸਾਰ ਦੇ ਅੰਦਰ ਰਹਿੰਦਿਆਂ ਇਸ ਤਰ੍ਹਾਂ ਦਾ ਜੀਵਨ ਬਣਾ ਲਿਆ, ਇਸ ਤਰ੍ਹਾਂ ਦੇ ਕਾਰਜ ਕਰਦੇ ਆ, ਦਸਾਂ ਨਹੁੰ ਦੀ ਕਿਰਤ ਕਰਦੇ ਆ, ਨਾਮ ਜਪਦੇ ਆ, ਸੰਗਤ ਕਰਦੇ ਆ, ਦਸਵੰਧ ਦੇ ਕੇ ਭੁੱਖਿਆਂ ਨੰਗਿਆਂ ਦੀਆਂ ਲੋੜਾਂ ਪੂਰੀਆਂ ਕਰਦੇ, ਭੁੱਖੇ ਨੂੰ ਅੰਨ ਲੰਗਰ ਪ੍ਰਸ਼ਾਦਾ, ਨੰਗੇ ਨੂੰ ਵਸਤਰ, ਇਹ ਸਾਰੇ ਜਿਨ੍ਹਾਂ ਨੇ ਸੰਸਾਰ ਦੇ ਕੰਮਾਂ ਵਿੱਚ ਲੱਗ ਕੇ ਇਸ ਤਰ੍ਹਾਂ ਦਾ ਆਪਣਾ ਜੀਵਨ ਗੁਜ਼ਾਰਿਆ ਹੈ, ਐਸਾ ਮਹਾਨ ਜੀਵਨ ਨਿਰਭਾ ਕੀਤਾ ਹੈ ਜੀਵਨ ਦਾ,
ਲੱਗ ਪਿਛਨ ਨਹਿ ਜਨਮ ਗਵਾਇਓ,
ਵਿਕਾਰਾਂ ਵਿੱਚ ਲੱਗ ਕੇ ਆਪਣਾ ਜਨਮ ਐਵੇਂ ਨਹੀਂ ਗਵਾਇਆ। ਮਨੁੱਖਾ ਜੀਵਨ ਅਮੋਲਕ ਹੈ ਸੰਗਤ ਜੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਵਾਰੀ ਇਹ ਗੱਲ ਕਹੀ ਕਿ ਭਾਈ ਜਿਹੜਾ ਨਾਮ ਨਹੀਂ ਜਪਦਾ ਉਹ ਵੀ ਪਛਤਾਉਂਦਾ, ਜਿਹੜਾ ਜਪਦਾ ਉਹ ਵੀ ਪਛਤਾਉਂਦਾ। ਉਹਨਾਂ ਨੂੰ ਸਿੱਖ ਨੇ ਪੁੱਛਿਆ ਕਿ ਡਾਕਟਰ ਸਾਹਿਬ ਜਿਹਨੇ ਜਪਿਆ ਨਹੀਂ ਉਹਨੇ ਤਾਂ ਪਛਤਾਉਣਾ ਹੀ ਪਛਤਾਉਣਾ, ਉਹ ਤਾਂ ਪਛਤਾਏਗਾ ਹੀ ਨਾ, ਸਾਰੀ ਜ਼ਿੰਦਗੀ ਪਾਪਾਂ ਵਿੱਚ ਲੱਗ ਕੇ ਗੁਜ਼ਾਰਤੀ, ਪਰ ਜਪਣ ਵਾਲਾ ਕਿਵੇਂ ਪਛਤਾਉਂਦਾ। ਉਹ ਕਹਿਣ ਲੱਗੇ ਜਦੋਂ ਦਰਗਾਹ ਵਿੱਚ ਨਾਮ ਦਾ ਮੁੱਲ ਪੈਂਦਾ ਨਾ, ਨਾਮ ਦੀ ਕੀਮਤ, ਫਿਰ ਉੱਥੇ ਜਾ ਕੇ ਪਛਤਾਤਾਪ ਕਰਦਾ ਕਿ ਜਿਹੜਾ ਇਸ ਜੀਵਨ ਦੇ ਵਿੱਚ ਨਾਮ ਜਪਣ ਤੋਂ ਪਹਿਲਾਂ ਉਮਰ ਐਵੇਂ ਗਵਾ ਲਈ ਨਾ, ਉਹ ਬੜਾ ਵੱਡਾ ਘਾਟਾ ਖਾ ਕੇ ਬੈਠ ਗਏ। ਜੇ ਕਿਤੇ ਉਹ ਬਾਕੀ ਦਾ ਸਮਾਂ ਵੀ ਨਾਮ ਜਪਿਆ ਹੁੰਦਾ ਤਾਂ ਪਤਾ ਨਹੀਂ ਕਿੱਡੀਆਂ ਕੁ ਬਖਸ਼ਿਸ਼ਾਂ ਔਰ ਰਹਿਮਤਾਂ ਨਾਲ ਪਰਮੇਸ਼ੁਰ ਨਵਾਜਦਾ। ਨਾਮ ਦੀ ਭੁੱਖ, ਨਾਮ ਦੀ ਪ੍ਰਤੀਪ ਪ੍ਰੀਤ ਐਸੀ ਮਹਾਨ ਹੈ। ਵਿਸ਼ਿਆਂ ਵਿੱਚ ਲੱਗ ਕੇ ਜਿਨ੍ਹਾਂ ਨੇ ਆਪਣਾ ਜਨਮ ਮਨੁੱਖਾ ਜੀਵਨ ਐਵੇਂ ਅਜਾਈ ਨਿਸਫਲ ਨਹੀਂ ਗਵਾਇਆ ਹੈ।
ਵਾਹਿਗੁਰੂ ਕੇ ਸਨਮੁਖ ਸੋਏ,
ਉਹ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਦਾ ਸਨਮੁਖ ਰਹਿੰਦੇ ਆ, ਵਾਹਿਗੁਰੂ ਦੇ ਸਾਹਮਣੇ। ਹੁਣ ਆਪਾਂ ਮਹਾਰਾਜ ਦੇ ਚਰਨਾਂ 'ਚ ਆਈਦਾ, ਹੱਥ ਜੋੜ ਕੇ ਸਾਹਮਣੇ ਖੜੀ ਦਾ, ਸਤਿਗੁਰੂ ਨੇ ਸਾਨੂੰ ਥਾਂ ਬਖਸ਼ੀ ਆਪਣੇ ਚਰਨਾਂ ਵਿੱਚ, ਅਤੇ ਦਰਗਾਹ ਵਿੱਚ ਵੀ ਇਵੇਂ ਸਾਹਮਣੇ ਖੜੇ ਕਰੇਗਾ, ਕਿਰਪਾ ਔਰ ਬਖਸ਼ਿਸ਼ ਦੇ ਨਾਲ ਨਵਾਜੇਗਾ। ਸਨਮੁਖਣ ਵਾਸਤੇ ਥਾਂ ਸਨਮਾਨਯੋਗ ਸਾਨੂੰ ਪ੍ਰਾਪਤ ਹੋਏਗਾ, ਅਤੇ ਜੇ ਨਾਮ ਹੀ ਨਹੀਂ ਜਪਿਆ ਦਰਗਾਹ ਵਿੱਚ ਕਿੱਥੋਂ ਅੰਦਰ ਹੀ ਨਹੀਂ ਵੜਨ ਦੇਣਾ ਅਗਲਿਆਂ ਨੇ। ਇਸ ਲਈ ਉਹ ਵਾਹਿਗੁਰੂ ਦੇ ਸਨਮੁਖ ਹੁੰਦੇ ਆ ਹਮੇਸ਼ਾ।
ਵਰਖਾ ਤਨ ਤਜ ਦਰਸ਼ਨ ਹੋਏ,
ਉਹਨਾਂ ਨੂੰ ਸਦਾ ਹੀ ਖੁਸ਼ੀਆਂ ਮਿਲਦੀਆਂ। ਇੱਥੇ ਵੀ ਜਦੋਂ ਤਨ ਨੂੰ ਤਿਆਗ ਦਿੰਦੇ ਆ, ਫਿਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਆ, ਪਰਮਾਤਮਾ ਦਾ ਮਿਲਾਪ ਉਹਨਾਂ ਨੂੰ ਹੁੰਦਾ ਹੈ ਵਾਹਿਗੁਰੂ ਦੀ ਕਿਰਪਾ ਨਾਲ। ਜਿਨ੍ਹਾਂ ਦੀ ਅਵਸਥਾ ਪੂਰੀ ਹੋ ਜਾਏ ਉਹਨਾਂ ਨੂੰ ਤਾਂ ਇੱਥੇ ਵੀ ਸਾਰੀਆਂ ਬਖਸ਼ਿਸ਼ਾਂ ਪ੍ਰਤੱਖ ਦਰਸ਼ਨਾਂ ਦੀਆਂ ਹੋ ਜਾਂਦੀਆਂ ਹਨ, ਪਰ ਜਿਨ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਏ ਉਹਨਾਂ ਨੂੰ ਮਹਾਰਾਜ ਸੱਚਖੰਡ ਵਿੱਚ ਦਰਸ਼ਨ ਦੇ ਕੇ ਆਪਣੇ ਕੋਲੇ ਬਿਠਾ ਲੈਂਦੇ। ਇਉਂ ਭਾਈ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ।
ਕਾਜ ਸੁਧਾਰ ਜਾਏ ਪ੍ਰਭ ਮਿਲੇ,
ਮਨੁੱਖਾ ਜੀਵਨ ਨੂੰ ਸਫਲਾ ਕਰਕੇ ਉਹ ਵਾਹਿਗੁਰੂ ਨੂੰ ਜਾ ਕੇ ਮਿਲਦੇ ਆ।
ਲਹੇ ਅਨੰਦ ਮੁਕਤ ਸੇ ਭਲੇ,
ਔਰ ਉਹਨਾਂ ਨੂੰ ਉਹ ਮੁਕਤੀ, ਲਹੇ ਆਨੰਦ ਮੁਕਤ ਸੇ ਭਲੇ, ਉਹ ਜੀਵਨ ਮੁਕਤੀ ਦਾ ਆਨੰਦ ਲੈਂਦੇ ਹੈ, ਔਰ ਸਾਰੇ ਭਲੇ ਚੰਗੇ ਚੰਗੇ ਸੁੱਖ ਲੋਕ ਪ੍ਰਲੋਕ ਦੇ ਉਹਨਾਂ ਨੂੰ ਮਿਲਦੇ ਹਨ, ਜੀਵਨ ਮੁਕਤੀ ਦਾ ਆਨੰਦ ਮਾਣਦੇ ਹੈ, ਅਤੇ ਇੱਥੇ ਰਹਿ ਕੇ ਵੀ ਸੁਖੀ ਜੀਵਨ ਗੁਜ਼ਾਰਦੇ ਹਨ।
ਜਿਨਹੋ ਨਾ ਜਗ ਮੈਂ ਕਾਜ ਸੁਧਾਰਾ,
ਜਿਨ੍ਹਾਂ ਨੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਇਹ ਕਾਰਜ ਪੂਰਾ ਨਹੀਂ ਕੀਤਾ, ਜੀਵਨ ਦੇ ਅੰਦਰ ਮਨੁੱਖਾ ਤਨ ਨਹੀਂ ਸਵਾਰਿਆ, ਨਹੀਂ ਗੁਰੂ ਦੇ ਹੁਕਮਾਂ ਦੀ ਪਾਲਣਾ ਕੀਤੀ,
ਸੋ ਬੇਮੁਖ ਨਿਤ ਰਹਿ ਦੁਖਾਰਾ,
ਉਹ ਗੁਰੂ ਤੋਂ ਪਰਮੇਸ਼ਰ ਤੋਂ ਬੇਮੁਖ ਰਹਿੰਦੇ ਆ ਔਰ ਸਦਾ ਹੀ ਦੁੱਖ ਭੋਗਦੇ ਆ, ਦੁਖੀ ਹੁੰਦੇ ਹਨ।
ਸੁਨਤ ਸਮੁੰਦੇ ਜੁਗ ਕਰ ਜੋਰੇ,
ਸੁਣ ਕਰਕੇ ਭਾਈ ਸਮੁੰਦੇ ਨੇ ਦੋਨੋਂ ਹੱਥ ਜੋੜੇ ਹਨ।
ਕਰੋ ਦਇਆ ਸ਼੍ਰੀ ਗੁਰੂ ਨਿਹੋਰੇ,
ਸਤਿਗੁਰੂ ਜੀ ਦੇ ਚਰਨਾਂ ਵੱਲ ਦੇਖ ਕੇ बेनती की महाराज मेरे ते भी दया की दृष्टि करो, कृपा करो, बख्शिश करो। हे गरीब नवाज
मुझको सनमुख आप बनावो,
मेनू भी अपने सनमुख बना लो महाराज, मैं भी तुहाडा सनमुख सिख बन जावा, ये कृपा मेरे उत्ते भी कर दियो।
देहो तीनों गुण को बख्शावो,
हे महाराज गुरमुख नाम दान इशनान, ये तिने गुण महाराज मेनू बख्शिश करके बख्श दियो महाराज। मैं अमृत वेले भी अपने तो अमृत वेले नहीं उठाया जाता, अरदास करया करो रात नू, कीर्तन सोले का पाठ करके महाराज साढ़े को अमृत वेले नहीं उठाया जाना, सानू आप ही उठन का बल बख्शो महाराज। फिर इशनान करन दी समर्था, फिर नाम जपन दी बाणी पढ़न दी समर्था, ये बेनतियां करो अपने सतगुरु के चरणों में महाराज, आप ही कृपा कर देंगे है, बख्शिश कर देंगे है, समय नाल सतगुरु सारिया घाटा पूरिया कर देंगे हैं। यों भाई गुरु साहब दे अगे महाराज तिने गुण, अमृत वेले उठना, नाम जपना, धर्म की किरत करके दसवंध दान देना, ये तिने दाता महाराज मेनू बख्श दियो, कृपा करके दात मंगी है।
गुर के सनमुख सिख होए जब
महाराज कहते भाई जदों सिख गुरु दे ना बचना नू मन लेंदा ना पूरा कर लेंदा, फिर वह सिख गुरु दे सामने होण दे योग हो जाता। जे आपां ये बचना की कमाई नहीं करांगे तो सामने आउण जोगे नहीं, सामने आना उदो ही आना सफला है जदों ये गुण अपने हिरदे विच वस जाण, कमाई शुरू हो जाए, फिर सिख गुरु दे सामने भी आउंदा है।
होए आवह गुर करुणा तब,
ते गुरु दे हिरदे विच भी दयालता आउंदी है कि मेरा सिख मेरे बचन मनदा, अमृत वेले उठ के नाम जपदा, इशनान करदा, किरत करके दसवंध दंदा, संगत करदा है, फिर गुरु साहब के अंदर भी दयालता आती है। गुरु साहब तो साध संग जी बिना गुणा तो ही दयालता करी जाते हैं, एक बेरी भी कोई मत्था टेक लवे ता भी तार देंदे है, इन्ने दयालु है सच्चे पातशाह, दसा पातशाहियों का सरूप धन श्री गुरु ग्रंथ साहब महाराज। पर फिर गुरु साहब के अंदर विशेष दयालता आती है कि मेरा सिख है मेरे बचन मनदा, सतगुर सिख के बंधन काट है, गुर का सिख बकार ते हट है। सो यूं भाई फिर गुरु साहब के हिरदे विच दयालता आ जाती है, कृपालता आती है, तो सिख उत्ते महाराज फिर बख्शिशा करते हैं, सिख दे सारे दुख कट देंदे हैं, सिख दे कष्ट मेट देंदे हैं, सिख नूं बख्श देंदे है, सिख नूं नवाज देंदे है।
तबह समुंदे गुर बच माना,
भाई समुंदे ने सतगुरु जी का बचन मन्या जो हुक्म कीता सी सच्चे पातशाह ने,
तिम ही करन लग्यो शुभ जाना,
जो शुभ ए सिख्या सी उवें ही करन लग पए, जान लिया के करन विच गुरु साहब की दयालता कृपालता होएगी, उवें सतगुरां दे बचना नूं निभाउण लग पए जीवन विच।
केतक दिन मैं प्राप्त ज्ञाना,
किन्ने दिनां विच ये बचन कमाउंदिआं ब्रह्म ज्ञान प्राप्त हो गया। सत संगत जी दुनिया का इतिहास पढ़ लो, इन्ना ब्रह्म ज्ञान वड्डे तो वड्डे अवतार ऋषि मुनि पीर पैगंबर किसी अपने सेवक नूं नहीं दे सके, जिन्नी ब्रह्म ज्ञान की दात दस गुरु साहबाना ने साडे कलजुगी जीवां नूं बख्शी। संगत जी डल्ला नगर है सुल्तानपुर साहब कोले, जिस नगर विच बाबा गुरदित्ता जी दे नानके है, एको ही नगर दे गुरु अंगद देव जी गुरु अमरदास जी ने धन श्री गुरु रामदास साहब जी ने 72 ब्रह्म ज्ञानी पैदा करते, एको ही नगर विच, एको ही नगर विच किड्डिया वड्डिया रहमतां होणगियां, किड्डी वड्डी बख्शिश होएगी, किड्डी वड्डी दयालता होएगी। कर्म उपासना ज्ञान ना निष्काम कर्म हो ना उपासना होए ना ही ज्ञान, पर असी तो कुछ भी करन जोगे नहीं, फिर भी सच्चे पातशाह ने नानक नदरी नदर निहाल ब्रह्म ज्ञान दियां खुलियां दातां सच्चे पातशाह जी ने अपने सिखां नूं वंडियां। इन्ने ब्रह्म ज्ञानी जिन्हें सिख धर्म विच होए है, किसी धर्म विच एडे एडे ब्रह्म ज्ञानी नहीं होए। एक और ब्रह्म ज्ञान भी किन्हां नूं, किरत विरत घरां विच हल वाहुण वालिआं नूं, दुकानां करन वालिआं नूं, व्यापार करन वालिआं नूं, नौकरियां मेहनतां मजदूरियां करन वालिआं नूं ब्रह्म ज्ञान दे खजाने बख्शते। एडी वड्डी दयालता मेरे सतगुरां ने साडे उत्ते कीती। जे इन्ने दयालु सतगुरु कृपालू सतगुरु जाण के आपां फिर भी गुरु साहब दे बचन ना मन्नीए, छोटे छोटे जे बचन, कोई बहुती कठिन कमाई करन वास्ते नहीं कहा, कदे ये नहीं कहा भी तुसी पुठे लाके दरख्त दे नाल लत्तां उत्ते करके सिर थले करके 12 साल लमको, किते ये नहीं कहा भी पंज पंज आले दुआले अग दियां धूनियां बाल के लाटां बलदियां दे विचकार बैठ के शरीर साड़ी जाओ, चबरी चरबी ढल ढल के शरीर तो बाहर हो ही जाए, किते ये नहीं कहा पोह माघ दे दिनां विच बर्फ वर्गा ठंडा ठार पानी सिरां च पाई जाओ। इन्ने कठिन तप करन वास्ते भी नहीं महाराज जी ने किते भी कहा सानू, सुखैन जिहा मार्ग दिता, सुखैन सब तो सौखा। अमृत वेले उठो, इशनान करो, नितनेम करो, गुरु घर जाओ, संगत करो, फिर किरत विरत भी करो, किरत विरत विचों गुरु दे निमित दसवंध दिओ, भुखियां नूं लंगर छकाओ, नंगियां नूं वस्त्र दिओ, लोड़वंदां दी सेवा करो, शुभ गुणां दे सहित जीवन बसर करो। किन्ना सुखैन महाराज जी ने सानू रस्ता दिता, असी इन्ना सौखा मार्ग प्राप्त करके भी फिर जिन्नी साडे विच ढलियाई है, मेरा ख्याल किसी विच इन्नी ढलियाई नहीं। आ मुसलमान वीर है दुनिया विच जिहड़े परपक्क अपने धर्म विच है, साडे नालों हजारां गुणा वध उहनां विच परपक्कता वेखण नूं मिलदी है। पंज नवाजां दा समा नहीं कदे खजाउंदे हो कदे भी। मैं अमेरिका विच जहाज विच जांदिआं वेख्या, कैलीफोर्निया तो न्यूयॉर्क नूं साध सिंह जी नवाज दा समा हो गया, मुसलमान उठिआ उसे वक्त जहाज दे विचकार जिथों दी लंघा हुंदा लंघण वास्ते, उत्थे ही उन्हें अपनी सफ बिछाई, उत्थे ही नमाज पढ़न लग पिआ। कदे पंज नवाजां दा वो समा नहीं खजाउंदे। हिंदू वीर त्रै काल संध्या नूं कदे नहीं खजाउणगे, अमृत वेले दुपहरे शाम नूं। अपने तो गुरद्वारे भी कोई विरला ही मत्था टेकण आउंदा, नितनेम करन वाले भी कोई विरले होणगे। ते महाराज सच्चे पातशाह जी ने किन्ना सुखैन मार्ग दस्या, ते सब तो वध साडे विच ही ढलियाई है। इस करके आपां नूं गुरु साहब दे बड़े सौखे सौखे बचन, एक बचन मेरा तां इह निश्चा, कुछ भी ना जिंदगी च होवे ना कुछ भी तुहाडे कोल, मन लो तुसीं बाणी भी नहीं पढ़ सकते, सिमरन भी नहीं, दान भी नहीं, कुछ नहीं तुसीं करना, तुसीं सुबह इशनान करके महाराज नूं आके एक वक्त मत्था ही टेक लिया करो। मत्था टेकण च तां नहीं कोई जोर लगदा, संगत भी नहीं करनी, जी करदा ना बैठो, मत्था ही टेक लो, तां भी तुहाडे भाग बदल जाणगे, तुहाडे माड़े कर्म नाश हो जाणगे, गुरु साहब की कृपा वरतेगी, किते ना किते बख्शे जावांगे। जिहड़ा सिर गुरु दे चरणां विच आके झुकिआ ना साध संगत जी, भाई मनी सिंह जी ने गुरबिलास विच लिखिआ, सीस नवाया गिर पड़ै सब पापन की पोट, ता ते सीस नवाई है लगा ना जम की चोट। केवल मत्था टेकण दा गुरु साहब नूं इन्ना फल है कि जे मत्था ही टेक लिए सच्चे पातशाह नूं तां पापां दीआं पंडां दीआं पंडां सिर तों भार लै जांदा, ते जमा दे दुख नहीं भाई साहब कहिंदे उहनां नूं लगदे, दरगाह विच सुरखरू जांदे है। एडा वड्डा महात्म एक एक पक्ष दा झाड़ू दे लो, बर्तन मांज लो, लंगर बरता लो, बना लो, छका दो, मत्था टेक लो, परिक्रमा कर लो, धन गुरु ग्रंथ साहब जी दियाँ नमस्कार करके परिक्रमा, निशान साहब दियाँ परिक्रमा, थोड़े तो थोड़ा नियम कोई ना कोई जीवन विच बना लो, पांच मिनटी महाराज का नाम जप लो, नमस्कार ही कर लो, किरत विरत करदे बाणी पढ़ लिया करो। इन्ना सौखा महाराज जी ने रस्ता दिता, ते जे आपा महाराज साहब जी दे ना बचना नू ना मन्निया तो साडे नालों फिर नभागा होर कोई मनुख नहीं हो सकता। इस करके भाई समुंदा जी सतगुरु जी दे बचन मनन लग पए। जदों बचन मन्ने कमाई कीती, कमाई तो बिना कुछ नहीं मिलता, ते नाल ही महाराज दे बचन मनन दी देर सी, ब्रह्म ज्ञान दी दात प्राप्त हो गई। आखो वाहिगुरु, एडी वड्डी कृपा हो गई। महाराज जी ने किन्ने ब्रह्म ज्ञानी सिख पैदा कर दिते संसार विच। नहीं तो देख लो सुखमनी साहब विच आउंदा, ब्रह्म ज्ञानी को खोजे है महेश्वर। ब्रह्म ज्ञानी दे दर्शनां दी खोज विच शंकर भगवान लभदा फिरदा कि मैनू ब्रह्म ज्ञानी दे दर्शन हो जाण। ब्रह्म ज्ञानी दे उहनू भी ब्रह्म ज्ञानी दे दर्शन दुर्लभ होए पए है, ते साडे सिखां नू महाराज जी ने किन्नियां बख्शिशां नाल नवाजिया। इउं भाई समुंदे नू महाराज जी ने ब्रह्म ज्ञान दा दान बख्शिया है।
सुनह सदा जम गुरु बखाना,
जो गुरु साहब जी ने बचन कीते आ उहनां नू सुन के उवें सदा करदा, उवें कमाउंदा, उवें आग्या विच चल के गुरु दे हुक्मां दी पालणा करदा है।